लड़ीवार कथा श्री गुरु नानक देव महाराज ए धरती बाणी है। समंदर विचों बाखारा लड़ीवार कथा श्री गुरु नानक देव महाराज ए धरती बाणी है। समंदर विचों बाखारात उड़दा है, हिमालय पर्वत दियां चोटियां नल जितने समंदर दे बाखारात ने उह टकराउंदे ने। उस तों बाद धुंद दे रूप विच उह बदल पैदा होया, ओही पानी संसार ते वर्खा दा रूप होके धरती ते गिरिया। गुरु के बाणी च लिखिया, मीह पया परमेश्वर पाया, जे जंत सब सुखी वसाया। इसे तरह ही समुंदर दी तरह वह परिपूर्ण परमेश्वर है। श्री गुरु नानक देव महाराज जी का हिरदा आत्मा हिमालय चोटी दे पर्वत दी तरह है। समंदर रूप परमेश्वर दे जेड़े ख्याल ने, विचार ने, बाखारास दे रूप विच गुरु नानक महाराज जी दे हिमालय दी तरह हिरदे विच ओ प्रगट होए, टकराए। भाव उन्होंने वासा कीता, ओ ख्याल परमेश्वर दे गुरु नानक महाराज जी दे हिरदे तो रसना तो बाहर प्रगट होए, बरसात दे रूप विच प्रगट होए। सनातनी विद्वाना ने यह शंका की, गुरु नानक महाराज जो तुसी उपदेश दे रहे हो, की उपदेश वेदा अनुसार है कि वेदा तो विरुद्ध है? उन्हां दा विचार सी जे ते कहण के वेदा अनुसार है ते फिर असीं कहांगे जदों वेद ने जे ये बाणी वेदा अनुसार है ते फिर वेद ज्ञान दा भंडारा हन, तुसीं उन्हां दा प्रचार करो, ये बाणी उचारण दा की फायदा है? ते जे ये कहणगे वेदां तों विरुद्ध है, वेदां दे अनुसार नहीं, ते फिर असीं चर्चा करांगे ये वेद बाणी है, वेदां तों विरुद्ध वेदां विच की कमजोरी है? गुरु नानक महाराज फरमाउंदे ने, ऐ सनातनी विद्वानों, जो ये बाणी उचारी जा रही है ना ये वेदानुसार है ते ना ये वेदां तों विरुद्ध है। कहन लगे जी ये किस तरह हो सकदा है? एक ख्याल तुसी उभर के प्रगट करो, वेदानुसार है कि विरुद्ध है? तुसी ते कह दिता है ना ये वेदानुसार है ते ना ये वेदां तों विरुद्ध है, ये दोगली गल नहीं चाहिदी। महाराज कहन लगे ਵੇਦ ਗਿਆਨ ਇੱਕ ਖੂਹ ਦੇ ਜਲ ਦੀ ਤਰ੍ਹਾਂ ਹੈ ਤੇ ਇਹ ਧੁਰਕੀ ਬਾਣੀ ਦਾ ਗਿਆਨ ਵਰਖਾ ਦੇ ਜਲ ਦੀ ਤਰ੍ਹਾਂ ਜਲ ਵਿੱਚ ਤੇ ਕੋਈ ਭੇਦ ਨਹੀਂ ਨਾ ਫਰਕ ਇੰਨਾ ਹੀ ਹੈ ਵਰਖਾ ਦਾ ਜਲ ਉੱਚੀਆਂ ਨੀਵੀਆਂ ਥਾਵਾਂ ਤੇ ਹਰ ਥਾਂ ਤੇ ਪੈਂਦਾ ਧਰਤੀ ਸਰਸਬਜ ਹੈ ਮੀਂਹ ਦੇ ਜਲ ਤੇ ਕਿਸੇ ਦੀ ਮੇਰ ਨਹੀਂ ਹੁੰਦੀ ਜਿੱਥੇ ਔੜ ਹੈ ਜਿੱਥੇ ਟਿੱਬੇ ਨੇ ਜਿੱਥੇ ਚੰਗਾ ਜਿੱਥੇ ਮਾੜਾ ਥਾਂ ਸਾਰੀਆਂ ਥਾਵਾਂ ਤੇ ਮੀਂਹ ਪੈਂਦਾ ਹੈ ਪਰ ਖੂਹ ਦੇ ਜਲ ਵਿੱਚ ਨਿਯਮ ਹੈ ਜਿਸਨੇ ਉਹ ਖੂਹ ਦਾ ਆਕਾਰ ਬਣਾਇਆ ਉਹਦੀ ਮੇਰ ਹੈ ਮੈਂ ਆਪਣੇ ਖੇਤਾਂ ਵਾਸਤੇ ਜਲ ਬਣਾਇਆ ਮਿਹਨਤ ਕੀਤੀ ਤੇ ਲਵਾਇਆ ਹੱਟ ਲਵਾਇਆ ਇਹ ਠੀਕ ਕਹਿਣ ਲੱਗੇ ਕੋਈ ਜ਼ਿਮੀਂਦਾਰ ਹੋਵੇ ਉਹਦੇ ਨਾਲ ਪਿਆਰ ਰੱਖਦਾ ਹੋਵੇ ਉਹ ਵੀ ਉਸ ਜ਼ਿਮੀਂਦਾਰ ਤੋਂ ਖੂਹ ਦੀ ਵਾਰੀ ਹੱਡ ਦੀ ਵਾਰੀ ਮੰਗ ਕੇ ਆਪਣਾ ਖੇਤ ਇੱਕ ਦੋ ਚਾਰ ਬਣਾ ਸਿੰਜ ਸਕਦਾ ਖੇਤੀ ਪਾਲ ਸਕਦਾ ਪਰ ਦੂਰ ਤੱਕ ਨਹੀਂ ਖੂਹ ਦਾ ਪਾਣੀ ਉੱਚੀਆਂ ਥਾਵਾਂ ਤੇ ਨਹੀਂ ਚੜ ਸਕਦਾ ਟਿੱਬਿਆਂ ਤੇ ਇਸੇ ਤਰ੍ਹਾਂ ਐ ਵਿਦਵਾਨੋ ਵੇਦ ਦਾ ਗਿਆਨ ਸਿਰਫ ਬ੍ਰਾਹਮਣ ਵਾਸਤੇ ਹੀ ਹੈ ਵੇਦ ਦੇ ਗਿਆਨ ਤੇ ਕਬਜ਼ਾ ਹੈ ਬ੍ਰਾਹਮਣੀ ਸਮਾਜ ਦਾ ਉਹ ਕਹਿੰਦਾ ਮੇਰੇ ਵਾਸਤੇ ਨਿਯਮ ਵੀ ਬਣਾਏ ਨੇ ਵੇਦ ਬ੍ਰਾਹਮਣ ਪੜ੍ਹ ਸਕਦਾ ਹੈ ਵਿਚਾਰ ਕਰ ਸਕਦਾ ਹੈ ਛਤਰੀ ਪੜ੍ਹ ਤੇ ਸਕਦਾ ਹੈ ਪਰ ਅੱਗੇ ਪੜ੍ਹਾਉਣ ਦਾ ਅਧਿਕਾਰ ਨਹੀਂ ਬੈਸ ਜੋ ਕਿਰਤ ਕਰਦੇ ਨੇ ਉਹ ਸੁਣ ਵੀ ਨਹੀਂ ਸਕਦੇ ਪਰ ਜਿਹੜੀ ਚੌਥੀ ਥਾਂ ਤੇ ਨੀਵੀਂ ਜਾਤ ਹੈ ਸ਼ੂਦਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਤੇ ਇਹਦਾ ਜੇ ਕਿਤੇ ਭੁਲੇਖੇ ਨਾਲ ਗਲਤੀ ਨਾਲ ਸੁਣ ਵੀ ਲੈਣ ਉਹਨਾਂ ਦੇ ਕੰਨਾਂ ਵਿੱਚ ਛਿੱਕਾ ਢਾਲ ਕੇ ਪਾ ਦਿਓ ਕੰਨ ਬੋਲੇ ਹੋ ਜਾਣ ਤੇ ਉਹਨਾਂ ਦਾ ਪ੍ਰਾਸਚਿਤ ਹੈ ਤੇ ਚੌਂ ਜਾਤਾਂ ਦੀ ਬ੍ਰਾਹਮਣ ਛਤਰੀ ਬੈਹ ਤੇ ਸੂਦਰ ਇਹ ਚੌਂ ਵਰਨਾਂ ਦੀਆਂ ਇਸਤਰੀਆਂ ਨੂੰ ਕੋਈ ਅਧਿਕਾਰ ਨਹੀਂ ਗਿਆਨ ਹੈ ਵੇਦਾਂ ਚ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲਿਆ ਪਰ ਉਹ ਖੂਹ ਦੇ ਗਿਆਨ ਦੀ ਤਰ੍ਹਾਂ ਹੈ ਤੇ ਇਹ ਹਕੀਕਤ ਦੇ ਵਿਦਵਾਨੋ ਬ੍ਰਹਮਾ ਨੇ ਗਿਆਨ ਦੀ ਗੱਲ ਤੇ ਜ਼ਰੂਰ ਕੀਤੀ ਹੈ ਪਰ ਉਸ ਗਿਆਨ ਵਿੱਚ ਭਾਉ ਭਗਤੀ ਨਹੀਂ ਗਿਆਨ ਵਿੱਚ ਨਿਮਰਤਾ ਨਹੀਂ ਜੋ ਵੇਦਾਂ ਵਿੱਚ ਗਿਆਨ ਹੈ ਜ਼ਰੂਰ ਉਸ ਗਿਆਨ ਵਿੱਚ ਨਿਮਰਤਾ ਨਹੀਂ ਲੇਸ ਨਹੀਂ ਭਾਉ ਭਗਤੀ ਦੀ ਲੇਕਿਨ ਜੋ ਇਹ ਧੁਰਕੀ ਬਾਣੀ ਉਚਾਰੀ ਜਾ ਰਹੀ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਮੇ ਲਾਗ ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਮੈਂ ਤੇ ਆਪ ਇੱਕ ਸ਼ਾਇਰ ਦੀ ਤਰ੍ਹਾਂ ਹੈ ਸ਼ਾਇਰ ਕਵਿਤਾ ਲਿਖਦਾ ਹੈ ਬਸ ਮੈਂ ਤੇ ਇੱਕ ਲਿਖਾਰੀ ਹਾਂ ਨਾਨਕ ਸ਼ਾਇਰ ਇਹ ਕਹਿਤ ਹੈ ਸੱਚੇ ਪਰਵਦਗਾਰਾ ਮੈਂ ਤੇ ਇੱਕ ਕਵੀ ਹਾਂ ਲਿਖਣ ਵਾਲਾ ਗਿਆਨ ਦਾ ਭੰਡਾਰਾ ਤੇ ਇਹ ਜੋ ਵਿਚਾਰ ਹੈ ਜੋ ਇਹ ਸਿਧਾਂਤ ਹੈ ਇਹ ਉਸ ਪਰਿਪੂਰਨ ਪਰਮੇਸ਼ਰ ਦਾ ਹੈ ਤੇ ਹਲਟ ਦਾ ਜਲ ਤੇ ਇੱਕੋ ਥਾਂ ਨਾ ਦੂਜੇ ਥਾਂ ਨਹੀਂ ਜਾਏਗਾ, ਲੇਕਿਨ ਮੀਂਹ ਦਾ ਜਲ ਸਾਰਿਆਂ ਥਾਵਾਂ ਤੇ ਹਰ ਥਾਂ ਤੇ ਹੈ। ਤੇ ਫਿਰ ਖੂਹ ਦੇ ਜਲ ਦਾ ਤੇ ਮੀਂਹ ਦੇ ਜਲ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਮੀਂਹ ਦਾ ਜਲ ਨਦੀਆਂ ਦਾ ਰੂਪ ਬਣ ਜਾਂਦਾ ਹੈ ਤੇ ਉਹ ਜਲ ਫਿਰ ਨਦੀਆਂ ਦੇ ਰੂਪ ਵਿੱਚ ਹੋ ਕੇ ਜੋ ਉਹਨਾਂ ਜਲਾਂ ਵਿੱਚ ਨਦੀਆਂ ਵਿੱਚ ਚੀਜ਼ ਪੈ ਜਾਏ ਉਹ ਵੀ ਸਮੁੰਦਰ ਤੱਕ ਪਹੁੰਚ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਵੇਦਾਂ ਦਾ ਗਿਆਨ ਹੈ, ਵੇਦਾਂ ਦੇ ਗਿਆਨ ਨਾਲ ਜੋ ਜੁੜ ਗਿਆ ਹੈ ਉਹ ਨਦੀ ਦਾ ਰੂਪ ਨਹੀਂ ਬਣੇਗਾ, ਉਹ ਸਮੁੰਦਰ ਤੱਕ ਵੇਦਾਂ ਦੇ ਗਿਆਨ ਵਾਲਾ ਨਹੀਂ ਪਹੁੰਚ ਸਕੇਗਾ। ਲੇਕਿਨ ਬਰਸਾਤੀ ਜਲ ਨਦੀਆਂ ਦੇ ਰੂਪ ਵਿੱਚ, ਸਨਾਤਨੀ ਵਿਦਵਾਨੋ ਇਹ ਜੋ ਧੁਰਕੀ ਬਾਣੀ ਹੈ ਇਹ ਗਿਆਨ ਹੈ, ਮੀਂਹ ਬਾਤ ਸਾਰਿਆਂ ਥਾਵਾਂ ਤੇ ਹੈ। ਇਹ ਗੁਰਬਾਣੀ ਇੱਕ ਨਦੀ ਹੈ, ਜਿਹੜਾ ਇਹਦੇ ਵਿੱਚ ਪੈ ਜਾਵੇ, ਇਸ ਬਾਣੀ ਨੂੰ ਆਪਣੇ ਮਨ ਦਾ ਇੱਕ ਸ਼ਿੰਗਾਰ ਬਣਾ ਲਏ, ਅੱਠੋ ਪੈਰ ਇਸ ਗੁਰਬਾਣੀ ਰੂਪ ਨਦੀ ਵਿੱਚ ਰਵੇਗਾ, ਇਸ ਨਦੀ ਦਾ ਪਾਣੀ ਸਮੁੰਦਰ ਵਿੱਚ ਚਲਿਆ ਜਾਏਗਾ, ਗੁਰਬਾਣੀ ਦਾ ਰਸ ਉਸ ਜੀਵ ਦੀ ਆਤਮਾ ਨੂੰ ਪਰਿਪੂਰਨ ਪਰਮੇਸ਼ਰ ਸਮੁੰਦਰ ਹੈ ਉੱਥੋਂ ਤੱਕ ਲੈ ਜਾਏਗੀ। ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀ, ਐਸੀ ਇਹ ਅਲਾਹੀ ਬਾਣੀ ਹੈ। ਜਿਸ ਬਾਣੀ ਦਾ ਅਸੀਂ ਹਰ ਰੋਜ਼ ਵਿਚਾਰ ਸਰਵਣ ਕਰਦੇ ਹਾਂ, ਆਈਏ ਮਨ ਦੀ ਇਕਾਗਰਤਾ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਤੇ ਹਿਰਦਾ ਸਿਰਫ ਹਵਾਲਾ ਚੋਟੀ ਹੈ ਖਿਆਲ, ਇਹ ਉਸ ਪਰਿਪੂਰਨ ਪਰਮੇਸ਼ਰ ਦੇ ਨੇ, ਕਾਵਿ ਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਭਾਵੇਂ ਉਹ ਹੀ ਨਿਰਗੁਣ ਯਾਦ ਸਰਗੁਣ ਵੀ ਉਹੀ ਇੱਕ ਨਿਰਗੁਣ ਸਰੂਪ ਨੇ, ਨਿਰਗੁਣ ਸਰੂਪ ਦੇ ਸੰਕਲਪ ਨੇ, ਵਿਚਾਰ ਨੇ, ਖਿਆਲ ਨੇ। ਸਰਗੁਣ ਸਰੂਪ ਵਿੱਚ ਗੁਰੂ ਨਾਨਕ ਮਹਾਰਾਜ ਜੀ ਨੇ ਜੋ ਕਾਵਿ ਦਾ ਰੂਪ, ਕਾਵਿ ਦਾ ਜਾਮਾ ਪਹਿਨਾ ਕੇ ਪਰਮੇਸ਼ਰ ਦੇ ਅਸਲੇ ਖਿਆਲਾਂ ਨੂੰ ਜੋ ਸੰਸਾਰ ਵਿੱਚ ਪ੍ਰਗਟ ਕੀਤਾ, ਆਈਏ ਉਸ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਵਿਚਾਰ ਨੇ, ਖਿਆਲ ਨੇ, ਮਨ ਦੀ ਇਕਾਗਰਤਾ ਨਾਲ ਆਪਣੀ ਬਿਰਤੀ ਨੂੰ ਉਹਨਾਂ ਖਿਆਲਾਂ ਨਾਲ ਜੋੜੀਏ। ਇੱਕ ਵਾਰ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ।
ਗੌੜੀ ਮਹੱਲਾ ਪਹਿਲਾ, ਡਰ ਘਰ ਘਰ ਡਰ, ਡਰ ਡਰ ਜਾਏ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਕਦ ਵੀ ਭਾਵ ਮੁੱਚ ਭਾਰਾ ਵੱਡਾ ਤੋੜ, ਕਿਉਂਕਿ ਭਾਉ ਦਾ ਅਰਥ ਵੀ ਡਰ ਹੈ ਤੇ ਡਰ ਹੈ ਪਰਿਪੂਰਨ ਪਰਮੇਸ਼ਰ ਦਾ। ਅੱਜ ਵੀ ਉਸੇ ਹੀ ਡਰ ਦੀ ਵਿਆਖਿਆ ਕਰਦੇ ਨੇ। ਗਰੀਬਨ ਵਾਏ ਸਤਿਗੁਰੂ ਫਰਮਾਉਂਦੇ ਨੇ, ਡਰ ਡਰ ਘਰ ਘਰ ਡਰ, ਡਰ ਘਰ ਪਰਮੇਸ਼ਰ ਦਾ ਡਰ ਹਿਰਦੇ ਘਰ ਵਿੱਚ ਹੋਵੇ, ਡਰ ਘਰ ਉਸ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਡਰ ਹੈ ਨਾ, ਉਸ ਦਾ ਡਰ ਇਨਸਾਨ ਦੇ ਸਰੋਤੇ ਦੇ ਹਿਰਦੇ ਵਿੱਚ ਹੋਵੇ ਤੇ ਘਰ ਡਰ, ਜਦੋਂ ਪਰਮੇਸ਼ਰ ਦਾ ਡਰ ਹਿਰਦੇ ਘਰ ਵਿੱਚ ਟਿਕਿਆ ਹੋਵੇਗਾ ਨਾ, ਘਰ ਡਰ 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 ਜਾਏ। ਹੋਰ ਜਿਤਨੇ ਦੁਨੀਆ ਦੇ ਡਰ ਨੇ ਭੈ ਨੇ ਉਹ ਸਾਰੇ ਹਿਰਦੇ ਚੋਂ ਖਤਮ ਹੋ ਜਾਣਗੇ। ਡਰ ਹੈ ਨਾ, ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦਨਾ ਭੋਲੇ ਦਾਰੂ ਲਾਏ। ਮਨੁੱਖ ਨੂੰ ਡਰ ਹੈ, ਵਿਦਵਾਨਾਂ ਨੇ ਡਰ ਲਿਖੇ ਨੇ। ਇਹ ਭੈ ਪਰਲੋਕ ਭੈ ਇਸ ਜੀਵਨ ਦੇ ਸਫ਼ਰ ਦਾ ਡਰ, ਫਿਰ ਪਰਲੋਕ ਦਾ ਬੜਾ ਡਰ ਹੈ, ਬੜਾ ਡਰ ਮੰਨਿਆ ਹੋਇਆ। ਕਹਿੰਦੇ ਨੇ ਹਜ਼ਰਤ ਮੁਹੰਮਦ ਸਾਹਿਬ ਜਦੋਂ ਸਰੀਰ ਦਾ ਅੰਤ ਹੋਣ ਲੱਗਾ, ਆਤਮਾ ਬੜੀ ਦੁਖੀ ਹੋਈ, ਬਹੁਤ ਦੁੱਖ ਹੋਇਆ। ਆਖਰ ਪੈਗੰਬਰ ਸੀ, ਉਹਨੇ ਪੁੱਛਿਆ ਜਿਹੜੀਆਂ ਰੂਹਾਂ ਉਹਨਾਂ ਨੂੰ ਲੈਣ ਵਾਸਤੇ ਆਈਆਂ ਸਨ, ਕਹਿਣ ਲੱਗੇ ਕਿ ਸਰੀਰ ਦੇ ਅੰਤ ਦਾ ਇੰਨਾ ਹੀ ਡਰ ਹੈ, ਇੰਨਾ ਹੀ ਦੁੱਖ ਹੈ। ਕਹਿਣ ਲੱਗੇ ਆਵਾਜ਼ ਆਈ, ਐ ਹਜ਼ਰਤ ਮੁਹੰਮਦ ਸਾਹਿਬ, ਅਜੇ ਤੇ ਤੂੰ ਅੱਲਾ ਤਾਲਾ ਦਾ ਭੇਜਿਆ ਹੋਇਆ ਆਇਆ ਹੈ ਤੇ ਤੈਨੂੰ ਬਹੁਤ ਡਰ ਘੱਟ ਹੈ, ਬਹੁਤ ਦੁੱਖ ਘੱਟ ਹੈ। ਆਮ ਸੰਸਾਰੀ ਜੀਵਾਂ ਨੂੰ ਅੰਤ ਦੇ ਸਮੇਂ ਬਹੁਤ ਵੱਡਾ ਡਰ ਹੈ, ਬੜਾ ਦੁੱਖ ਹੁੰਦਾ ਹੈ। ਸਨਾਤਨੀ ਵਿਦਵਾਨਾਂ ਨੇ ਬੁੱਕਾਂ ਵਿੱਚ ਲਿਖਿਆ, ਇੱਕ ਬਿੱਛੂ ਡੰਗ ਮਾਰੇ ਉਹਦੀ ਜ਼ਹਿਰ ਕੋਈ ਥੋੜ੍ਹੇ ਜਿਹੇ ਥਾਂ ਤੱਕ ਚਲੇ ਜਾਂਦੀ ਹੈ, ਦੂਜਾ ਡੰਗ ਮਾਰੇ ਹੋਰ ਗਾਂ ਜ਼ਹਿਰ ਵੱਧਦੀ ਜਾਂਦੀ ਹੈ। ਜ਼ਹਿਰ ਵੱਧਦਿਆਂ ਵੱਧਦਿਆਂ ਹੌਲੀ ਹੌਲੀ ਦੋ ਚਾਰ ਦਸ ਵੀਹ ਡੰਗ ਮਾਰਨ ਨਾਲ ਬੰਦੇ ਨੂੰ ਮਾਰਨ ਤੱਕ ਜ਼ਹਿਰ ਫੈਲ ਜਾਂਦੀ ਹੈ ਇੱਕ ਵਿੱਚੋਂ। ਪਰ ਸਨਾਤਨੀ ਵਿਦਵਾਨਾਂ ਨੇ ਲਿਖਿਆ ਮਨੁੱਖ ਦਾ ਜਦੋਂ ਅੰਤ ਸਮਾਂ ਆਉਂਦਾ ਹੈ ਨਾ, ਜਦੋਂ ਉਹਦੀ ਆਤਮਾ ਨੂੰ ਕੱਟਦੇ ਨੇ ਜਮਦੂਤ, ਤੇ ਇੰਨਾ ਡਰ ਹੈ, ਇੰਨਾ ਦੁੱਖ ਹੈ। ਉਹਨਾਂ ਨੇ ਮੁਕਾਬਲਾ ਜਿਹਾ ਦੱਸਿਆ, ਅੰਦਾਜ਼ਾ ਜਿਹਾ, ਕਿ 70,000 ਬਿੱਛੂ ਡੰਗ ਮਾਰੇ ਜਿੰਨਾ ਉਹ ਜ਼ਹਿਰ ਹੈ, ਜਿੰਨਾ ਉਹ ਦੁੱਖ ਹੈ। ਸਰੀਰ ਤੋਂ ਜਦੋਂ ਆਤਮਾ ਨਿਕਲਦੀ ਹੈ ਨਾ, ਸਰੀਰ ਦਾ ਅੰਤ ਹੈ, ਇੰਨਾ ਦੁੱਖ ਹੈ। ਤਾਂ ਹੀ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਚ ਲਿਖਿਆ, ਹੱਥ ਮਰੋੜੈ ਤਨ ਕਪੈ ਸਿਆਹ ਹੋਵਾ ਸੇਤ। ਜਦੋਂ ਮਨੁੱਖ ਕਿਤੇ ਚੜ੍ਹਾਈ ਕਰਦਾ ਹੋਵੇ, ਉਹਦੇ ਅੰਗਾਂ ਵੱਲ ਵੇਖੋ, ਉਹਦੇ ਸਰੀਰ ਵੱਲ ਵੇਖੋ, ਕਈ ਵਾਰ ਆਕੜਦਾ, ਕਈ ਵਾਰ ਹੱਥ ਮਲਦਾ, ਜਿੱਥੇ ਸਿਓ ਵਰਗਾ ਰੰਗ ਦਗਦਾ ਹੋਵੇ ਤੇ ਇੱਕਦਮ ਪੀਲਾ ਜਿਹਾ ਰੰਗ ਬਣ ਜਾਂਦਾ ਹੈ, ਬੜਾ ਦੁੱਖ ਹੈ। ਪਰ ਅੱਜ ਦੇ ਉਪਦੇਸ਼ ਵਿੱਚ ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ, ਡਰ ਘੜ ਸਿੱਖੋ, ਜਿਸ ਹਿਰਦੇ ਵਿੱਚ ਪਰਿਪੂਰਨ ਪਰਮੇਸ਼ਰ ਦਾ ਡਰ ਹੋਵੇ ਤੇ ਘਰ ਡਰ, ਜਿਸ ਘਰ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਡਰ ਟਿਕ ਜਾਏ, ਡਰ ਹੋਵੇ ਪਰਮੇਸ਼ਰ ਦਾ ਤੇ ਫਿਰ ਡਰ ਡਰ ਜਾਏ। ਜਿਤਨੇ ਦੁਨੀਆਂ ਦੇ ਡਰ ਨੇ ਮੌਤ ਤੋਂ ਲੈ ਕੇ, ਕਹਿੰਦੇ ਨੇ ਉਸ ਆਤਮਾ ਚੋਂ ਸਾਰੇ ਡਰ ਨਿਵਰਤ ਹੋ ਜਾਂਦੇ ਨੇ। ਕਿਹਦੇ ਨਿਵਰਤ ਹੁੰਦੇ ਨੇ? ਜਿਹਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਡਰ ਆਵੇ, ਹਿਰਦੇ ਵਿੱਚ ਡਰ ਆ ਜਾਏ ਸਹੀ, ਤੇ ਜਿਨ੍ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਡਰ ਆਇਆ ਦੁਨੀਆਂ ਦੇ ਡਰ ਉਹਦੇ ਲਾਗੇ ਨਹੀਂ ਲੱਗੇ। ਡਰ ਸੀ ਹਿਰਦੇ ਦੇ ਵਿੱਚ, ਜ਼ਮੂਰਾਂ ਦੇ ਨਾਲ ਮਾਸ ਵੀ ਬੰਦੇ ਬਹਾਦਰ ਦਾ ਨੋਚਿਆ ਜਾ ਰਿਹਾ, ਪਰ ਦੁਨੀਆਂ ਦੇ ਡਰ ਤੋਂ ਬੇਡਰ ਸੀ, ਅਚਾ ਹੋ ਕੇ ਬੈਠਾ ਹੈ, ਕੋਈ ਡਰ ਨਹੀਂ ਸੀ। ਇੱਥੋਂ ਤੱਕ ਜਦੋਂ ਬੜੀਆਂ ਸਜਾਵਾਂ, ਸਾਰਾ ਮਾਸ ਤਕਰੀਬਨ ਅੱਧੇ ਤੋਂ ਵੱਧ ਨੋਚ ਲਿਆ ਜ਼ਮੂਰਾਂ ਨਾਲ ਜਿਉਂਦੇ ਜੀ, ਤੇ ਫਿਰ ਬੰਦਾ ਬਹਾਦਰ ਦੇ 5 ਕੁ ਸਾਲ ਦੇ ਬੱਚੇ ਨੂੰ ਲੈ ਆਉਂਦਾ, ਪੁੱਤਰ ਨੂੰ, ਉਹਦੇ ਹੱਥ ਵਿੱਚ ਨੈਫ ਦੇ ਦਿੱਤੀ, ਕੰਧ ਫੜਾਈ, ਆਪਣੇ ਬੱਚੇ ਨੂੰ ਆਪ ਕਤਲ ਕਰ। ਪਰ ਕਹਿਣ ਲੱਗਾ, ਨਹੀਂ, ਜੋ ਤੁਸੀਂ ਕਰਨਾ ਕਰੀ ਜਾਓ, ਮੈਂ ਅਡੋਲ ਬੈਠਾ ਹਾਂ। ਕਹਿੰਦੇ ਨੇ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਦੇ 5 ਸਾਲ ਦੇ ਬੱਚੇ ਨੂੰ ਕਰਬ ਦੇ ਨਾਲ ਮਾਰਿਆ, ਬੱਚੇ ਦਾ ਪੇਟ ਚੀਰਿਆ, ਉਹਦੇ ਵਿੱਚੋਂ ਜਿਹੜਾ ਦਿਲ ਸੀ ਉਹ ਕੱਟਿਆ, ਬੰਦਾ ਸਿੰਘ ਦੇ ਮੂੰਹ ਵਿੱਚ ਦਿੱਤਾ ਹੈ। ਪਰ ਫਿਰ ਵੀ ਅਚਾਹ ਹੈ, ਡੋਲਿਆ ਨਹੀਂ, ਕਿਉਂਕਿ ਉਹਦੇ ਹਿਰਦੇ ਵਿੱਚ ਪਰਿਪੂਰਨ ਪਰਮੇਸ਼ਰ ਦਾ ਡਰ ਸੀ। ਤੇ ਫਰਖਸੀਅਰ ਕੋਲ ਆ ਕੇ ਕਹਿਣ ਲੱਗਾ, ਸਜਾਵਾਂ ਹੱਦ ਤੋਂ ਵੱਧ ਦੇ ਦਿੱਤੀਆਂ, ਤੇ ਕਹਿਣ ਲੱਗਾ ਵੀ ਹੁਣ ਤੂੰ ਕਿਸ ਮੌਤ ਤੇ ਮਰਨਾ ਦੱਸ, ਕਿਉਂਕਿ ਸਰੀਰ ਦਾ ਤੇ ਐਂਡ ਸੀ ਨਾ। ਤੇ ਬੜੀ ਜ਼ੁਰਤ ਨਾਲ ਬੰਦਾ ਸਿੰਘ ਬਹਾਦਰ ਨੇ ਗੱਲ ਕਹਿ ਦਿੱਤੀ, ਫਰਖਸੀਅਰ, ਜਿਸ ਮੌਤ ਤੇ ਤੂੰ ਮਰਨਾ ਉਸ ਮੌਤ ਤੇ ਹੀ ਮੈਨੂੰ ਮਾਰ, ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਡਰ ਵਸ ਜਾਏ, ਦੁਨੀਆਂ ਦੇ ਡਰ, ਦੁਨੀਆਂ ਦੇ ਦੁੱਖ ਉੱਥੇ ਡਰ ਡਰ ਜਾਏ, ਸਭ ਚਲੇ ਜਾਂਦੇ ਨੇ, ਦੁਨੀਆਂ ਦਾ ਡਰ ਨਹੀਂ ਰਹਿੰਦਾ, ਦੁਨੀਆਂ ਦਾ ਦੁੱਖ ਨਹੀਂ ਰਹਿੰਦਾ, ਮੌਤ ਇੱਕ ਖੇਡ ਦੀ ਬਣ ਜਾਂਦੀ। ਅਜੋਕੇ ਸਮੇਂ ਵਿੱਚ ਵੀ ਕਦੀ ਸਮਾਂ ਆਵੇਗਾ, ਸੁਖੇ ਤੇ ਜਿੰਦੇ ਦੀ ਘਟਨਾ ਇਸੇ ਗੱਲ ਦਾ ਹੀ ਪ੍ਰਤੀਕ ਹੋਵੇਗੀ। ਉਹਨਾਂ ਦੇ ਹਿਰਦੇ ਵਿੱਚ ਗੁਰੂ ਦਾ ਡਰ ਆ ਗਿਆ, ਪਰ ਉਹਨਾਂ ਨੇ ਜੋ ਗੱਲਾਂ, ਜੋ ਲਿਖਤ, ਇੱਕ ਅਨੋਖੀ ਲਿਖਤ ਲਿਖ ਗਏ, ਅਨੋਖੇ ਵਚਨ ਉਹ ਕਰ ਗਏ, ਇਹਨੂੰ ਕਹਿੰਦੇ ਨੇ ਡਰ ਘਰ। ਪਰਮੇਸ਼ਰ ਦਾ ਡਰ ਘਰ ਹਿਰਦੇ ਵਿੱਚ ਆ ਜਾਏ, ਪਰਮੇਸ਼ਰ ਦਾ ਹੀ ਡਰ ਆ ਜਾਏ ਤੇ ਘਰ ਡਰ, ਜਦੋਂ ਘਰ ਦੇ ਹਿਰਦੇ ਵਿੱਚ ਡਰ ਟਿਕ ਜਾਏ ਵਾਹਿਗੁਰੂ ਦਾ, ਇੱਕ ਡਰ ਆਉਣਾ ਗੱਲ ਹੋਰ ਹੈ, ਤੇ ਡਰ ਟਿਕਿਆ ਰਹਿਣਾ ਪਰਮੇਸ਼ਰ ਦਾ, ਇਹ ਗੱਲ ਹੋਰ ਹੈ। ਜਦੋਂ ਡਰ ਟਿਕ ਜਾਏ, ਭਾਵੇਂ ਉਹ ਸੰਗਤ ਵਿੱਚ ਬੈਠਾ ਹੋਵੇ, ਭਾਵੇਂ ਉਹ ਜ਼ੁਲਮੀ ਬੰਦਿਆਂ ਦੀ ਕਚਹਿਰੀ ਵਿੱਚ ਬੈਠਾ ਹੋਵੇ, ਉਹ ਭਾਵੇਂ ਕਤਲਗਾਹ ਵਿੱਚ ਬੈਠਾ ਹੋਵੇ, ਪਰ ਗੁਰੂ ਦਾ ਡਰ, ਪਰਮੇਸ਼ਰ ਦਾ ਡਰ ਟਿਕ ਜਾਏ ਤੇ ਡਰ ਡਰ ਜਾਏ। ਜਿਤਨੇ ਡਰ ਨੇ, ਜਿਤਨੇ ਭਾਉ ਨੇ, ਦੁੱਖ ਨੇ, ਸਾਰੇ ਉਸ ਤੋਂ ਚਲੇ ਜਾਂਦੇ ਹੈ।
ਸੋ ਡਰ ਕਿਹਾ ਜਿਤ ਡਰ ਡਰ ਪਾਏ।
ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ, ਗੁਰਸਿੱਖੋ, ਡਰ ਕੈਸਾ ਹੈ? ਜਿਸ ਡਰ ਕਰਕੇ ਦੁਨੀਆਂ ਦੇ ਡਰ ਪੈਂਦੇ ਰਹਿਣ, दुनिया तो डरदा रहे, मौत तो डरदा रहे। वो डर कैसा है? परमेश्वर का डर कैसा है? जिस डर करके होर डर पैंदे रहन, डर आके डराउंदे रहन, वो डर कैसा है? डर ते ओ होवे जो परिपूर्ण परमेश्वर का डर एक बार हिरदे विच आ जाए, बस जाए, ते दुनिया दे डर जेड़े ने उन्हां तो बेडर हो जाए। डर पुणना
तुद बिना दूजी नहीं जाए।
हे परिपूर्ण परमेश्वर, तू मेर कर साडे हिरदे विच तेरा डर बस जाए। ते मेरी अरदास है तेरे तो बिना होर कोई जाए जगह नहीं। ते तू मेर कर मेरे हिरदे विच सिर्फ तेरा डर, तेरा प्रेम टिकया है, होर कोई जाए था नहीं है।
जो किछ वरता सब तेरी रजा।
जिदे हिरदे विच परमेश्वर दा डर आ जाए और फिर अनुभव कर दे हे वाहिगुरु जो कुछ भी हो रहा है वरत लिया ए तेरी रजा विच वरत लिया, तेरे भाणे विच वरत लिया। भाणे तो बिना होर पता भी नहीं हिलदा।
डरिया जे डर होवै होर।
डरिए जे डर होवै होर। डरे ते ओ बंदा जिस दे हृदय विच कोई डर होर होवे, ते होर दे डर ही किते नहीं। डर उसे हृदय विच है, उसे इंसान नूं है, जिन्हां इंसानां दे हिरदे विच होर डर वसे हुंदे। ओ डरदे ने ते डरदे होए भी ओ बड़ियां बड़ियां नूं परचे पए पर डर गए, क्योंकि उन्हां दे हिरदे विच होर डर वसिया होया सी। इब्राहिम नूं जिस वक्त मौत दा सामने नजारा दिसिया ते डर गया। जीसस क्राइस्ट नूं भावें सूली चढ़ गया, पर आखर काल ते ओ समा जदों चढ़न लगा डर सी। मनसूर नूं भी डर होया। मौत दा डर बड़ा अजीब डर है, पर डर उन्हां नूं जिहदे डर जिहदे हिरदे विच होर डर वसिया हुंदा है। पर जे ओह वाहिगुरु दा डर वस जाए ते होर डर नहीं डरा सकदे। डरना उन्हां नूं ही है जे होर कोई होवे, ते जिहदे हिरदे विच परमेश्वर दा डर वस जाए ते ओह सारियां दुखां विच डरां विच इह अनुभव समझदा है कि ओह वाहिगुरु दा ही डर है, होर कोई डर नहीं है।
डर डर डरना मन का सोर।
डर डर डरना, डरां दे नाल दुखां दे नाल ओह डरदा है। ये तो जितना कुछ है संसार विच जिहड़े रब नालों टुटे हुंदे ने उन्हां दे मनां विच ते सिर्फ डरां दा ही शोर शराबा है। परिपूर्ण परमेश्वर तो जिहड़े टुटे हुए बंदे ने गल्लां करनियां होर, अमल जदों आ जाए उदों गल होर। ये तो सिर्फ मन दा ही शोर शराबा है। मन दे शोर शराबे तो बाद होर कुछ नहीं है।
रहाओ ना जियो मरे ना डूबे तरे।
ना जियो मरे ना डूबे तरे। जिस वक्त हिरदे विच डर पैदा हो जाए तो इथों तक निश्चा आ जांदा है, आत्मा ना मरदी है ना डुबदी है, तो ना ए संसार विच इनू कोई होर रोड़ सकदा, क्योंकि अमर है। ना जियो मरे ना डूबे तरे। आत्मा तरदी है, ਇਹ ਤੁਸੀਂ ਆਪ ਸਿਆਣੇ ਹੋ, ਬੰਦਾ ਇੱਕ ਵਾਰਾ ਪਾਣੀ 'ਚ ਡੁੱਬ ਜਾਏ, ਡੁੱਬਦਾ ਹੈ, ਜਦੋਂ ਉਹਦੇ 'ਚੋਂ ਸਵਾਸ ਨਿਕਲ ਜਾਣ ਅਤੇ ਫਿਰ ਤਰਦੀ ਉਹੋ ਹੀ ਲੋਤ, ਉਹੋ ਹੀ ਪਾਣੀ ਹੈ ਜਿਸ ਪਾਣੀ 'ਚ ਡੁੱਬੇ ਹੈ, ਅਤੇ ਅੱਧੇ ਘੰਟੇ ਬਾਅਦ ਉਹੋ ਹੀ ਪਾਣੀ ਹੈ ਜਿਸ ਵਿੱਚ ਉਹ ਤਰ ਗਿਆ। ਪਾਣੀ ਵਿੱਚ ਤੇਰੇ ਕੋਈ ਨਾ ਫਰਕ, ਫਿਰ ਉਹ ਪਾਣੀ ਡੋਬ ਨਹੀਂ ਸਕੇਗਾ। ਜਦੋਂ ਲੋਥ ਇੱਕ ਵਾਰਾ ਤਰ ਪਏ ਫਿਰ ਉਹ ਡੁੱਬਦੀ ਨਹੀਂ, ਪਾਣੀ ਤੇ ਉਹੀ ਹੈ ਜਿਹਨੇ ਡੋਬਿਆ ਸੀ। ਗੁਰੂ ਕਿਆ ਨੇ ਜਣਾਇਆ ਕਿ ਸਿੱਖਾ, ਇੱਕ ਵਾਰ ਤੂੰ ਜੀਵਤ ਭਾਵ ਤੋਂ ਮਰ ਤੇ ਗੁਰੂ ਦੇ ਦਰ ਦੇ ਸਰੋਵਰ ਵਿੱਚ ਇੱਕ ਵਾਰ ਤੂੰ ਜੀਵਤ ਭਾਵ ਤੋਂ ਡੁੱਬ ਕੇ ਤੇ ਫਿਰ ਤਰ, ਫਿਰ ਤੂੰ ਡੁੱਬੇਗਾ ਨਹੀਂ ਤਾਂ ਜ਼ਿੰਦਗੀ ਨਹੀਂ ਡੁੱਬੇਗਾ। ਇੱਕ ਵਾਰ ਤੂੰ ਮਰ ਕੇ ਵੇਖ, ਨਾ ਜੀਓ ਮਰੇ, ਨਾ ਜੀਵੀ ਆਤਮਾ ਮਰਦੀ ਹੈ, ਕਿਉਂਕਿ ਬੁੱਧਰੇ ਗਿਆਨੀ ਮੂਆ ਹੈ ਕੌਣ ਕਿਹੜੀ ਚੀਜ਼ ਸਰੀਰ ਚੋਂ ਮਰਨ ਵਾਲੀ ਹੈ, ਮਰਨ ਹਾਰ ਇਹ ਜੀਵਰਾ ਨਾਹੀਂ। ਜਦੋਂ ਹਿਰਦੇ ਵਿੱਚ ਡਰ ਵਸ ਜਾਏ ਤੇ ਫਿਰ ਇਹ ਨਾ ਜੀਵ ਮਰਨ ਵਾਲਾ ਹੈ ਨਾ ਡੁੱਬਣ ਵਾਲਾ ਹੈ, ਇਹ ਤਰਦਾ ਹੈ, ਹਮੇਸ਼ਾ ਹੀ ਤਰਦਾ ਹੈ।
ਜਿਨ ਕਿਛ ਕੀਆ ਸੋ ਕਿਛ ਕਰੇ,
ਜਿਨ ਕਿਛ ਕੀਆ, ਜਿਸ ਨੇ ਕੁਝ ਕੀਤਾ ਹੈ ਉਸ ਵਾਹਿਗੁਰੂ ਪਰਮੇਸ਼ਰ ਨੇ ਇਹ ਸੰਸਾਰ ਕੀਤਾ, ਪਿੱਛੇ ਵੀ ਕੀਤਾ, ਹੁਣ ਵੀ ਕਰ ਲਿਆ ਤੇ ਗਾਹ ਨੂੰ ਅੱਗੇ ਕਰੇਗਾ, ਉਹਨੂੰ ਗਿਆਨ ਹੈ ਸਾਰਿਆਂ ਸਮਿਆਂ ਦਾ।
ਹੁਕਮੇ ਆਵੇ ਹੁਕਮੇ ਜਾਏ,
ਤੇ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਡਰ ਹੈ, ਭੈ ਹੈ, ਉਹਨੂੰ ਅਨੁਭਵ ਹੈ, ਸੰਸਾਰ ਵਿੱਚ ਜੀਵ ਹੁਕਮ ਨਾਲ ਆਉਂਦਾ ਹੈ, ਹੁਕਮ ਨਾਲ ਹੀ ਇੱਥੋਂ ਜਾਂਦਾ ਹੈ।
ਅੱਗੇ ਪਾਛੇ ਹੁਕਮ ਸੁਮਾਰ,
ਪਿੱਛੇ ਵੀ ਜੀਵ ਜਦੋਂ ਹੋਂਦ ਵਿੱਚ ਆਇਆ, ਇਸ ਤੋਂ ਪਹਿਲਾਂ ਵੀ ਹੋਂਦ ਵਿੱਚ ਆਏ ਹੋਏ ਵੀ, ਤੇ ਅੱਗੇ ਜਦੋਂ ਤੁਰ ਜਾਏਗਾ ਹੁਕਮ ਸਮਾਏ, ਇੱਥੇ ਵੀ ਹੁਕਮ ਹੀ ਉਹਦਾ ਸਮਾ ਰਿਹਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਕੋਈ ਨਹੀਂ ਹੈ।
ਹੰਸ ਹੇਤੂ ਆਸਾ ਅਸਮਾਨ,
ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਜਿਹੜੇ ਰੱਬ ਤੋਂ ਟੁੱਟੇ ਹੋਏ ਬੰਦੇ ਨੇ ਉਹਨਾਂ ਦੀ ਘਟਨਾ ਲਿਖਦੇ ਨੇ। ਹੰਸ ਹਿੰਸਾ, ਨਿਰਦਈ ਹੋ ਕੇ ਜੀਵਾਂ ਨੂੰ ਮਾਰਨਾ, ਇਹਨੂੰ ਕਹਿੰਦੇ ਨੇ ਹੰਸ। ਨਿਰਦਈ ਹੋ ਕੇ ਜੀਵਾਂ ਨੂੰ ਮਾਰਨਾ, ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਬਾਹਰ ਕਾ ਮਾਸ ਘਰ ਕਾ ਮਾਸ ਚੰਗਾ ਤੇ ਬਾਹਰਲਾ ਮਾਲ ਮੰਦੇਰਾ ਸਵਾਮੀ, ਘਰ ਕਾ ਮਾਸ ਚੰਗੇਰਾ ਹੈ। ਬਾਹਰਲੇ ਕੁੱਕੜਾਂ ਨੂੰ ਬੱਕਰੀਆਂ ਨੂੰ ਤੇ ਕਦਰ ਕਰਦਾ ਹੈ, ਕਦੀ ਆਪਣੇ ਬੱਚੇ ਤੇ ਗੱਲ ਤੇ ਛੁਰੀ ਫੇਰ ਕੇ ਤੇ ਆਪਣੇ ਆਪ ਨੂੰ ਦੁੱਖ ਹੈ, ਬਾਹਰਲੇ ਜੀਵਾਂ ਨੂੰ ਵੀ ਇਸ ਤਰ੍ਹਾਂ ਹੀ ਦੁੱਖ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ, ਕਹਿੰਦੇ ਨੇ ਜਦੋਂ ਇੱਕ ਛੋਟੇ ਬੱਕਰੀ ਦੇ ਬੱਚੇ ਨੂੰ ਕੋਈ ਕੱਟਣ ਲੱਗਾ, ਬੱਕਰੀ ਵੇਖ ਕੇ ਦੁੱਖ ਤੇ ਬੜਾ ਸੀ ਪਰ ਹੱਸੀ ਹੈ, ਉਹਦੇ ਹੱਸਦੇ ਦੇ ਅਨੁਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ। ਪੁੱਛਿਆ, ਤੇਰੇ ਪੁੱਤਰ ਨੂੰ ਕਤਲ ਕੀਤਾ ਜਾ ਰਿਹਾ ਤੇ ਤੂੰ ਹੱਸਦੀ ਹੈ? ਉਹ ਕਹਿਣ ਲੱਗੀ, ਮੈਂ ਹੱਸੀ ਇਸ ਕਰਕੇ ਆ, ਮੇਰੇ ਬੱਚੇ ਕੱਖ ਖਾਂਦੇ ਨੇ, ਜੇ ਕੱਖ ਖਾਣ ਵਾਲਿਆਂ ਦੀ ਇਹ ਹਾਲਤ ਹੈ, ਉਹਨਾਂ ਦੇ ਗਲਾਂ ਤੇ ਛੁਰੀਆਂ ਚੱਲਦੀਆਂ ਨੇ, ਕਰਦਾਂ ਚੱਲਦੀਆਂ ਨੇ, ਪਰ ਜਿਹੜੇ ਮਾਸ ਖਾਂਦੇ ਨੇ ਹਾਲਤ ਨਾੜਾ ਕੌਣ ਹਵਸੀ, ਕੱਖ ਖਾਣ ਗਲ ਵੱਢੇ, ਕੱਖ ਖਾਣ ਵਾਲਿਆਂ ਦੇ ਜੇ ਗਲ ਕਤਲ ਕੀਤੇ ਜਾਂਦੇ ਨੇ, ਪਰ ਜਿਹੜੇ ਮਾਸ ਖਾਂਦੇ ਨੇ ਉਹਨਾਂ ਦਾ ਹਾਲ ਕੀ ਹੋਵੇਗਾ? ਮਹਾਂ ਕਸਾਬ ਛੁਰੀ ਸੱਟ ਪਾਈ, ਸਦਨੇ ਕਸਾਈ ਨੇ ਹੱਥ ਕੰਬ ਗਏ, ਛੁਰੀ ਡਿੱਗ ਪਈ, ਕਿਉਂਕਿ ਗੁਰੂ ਕਾ ਇਹ ਫੈਸਲਾ ਇਹ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਜੋ ਕਰੇਗਾ ਸੋ ਭਰੇਗਾ। ਗਰੀਬ ਨਵਾਜ ਸਤਿਗੁਰਾਂ ਉਚਾਰਿਆ ਹੈ ਤੇ ਹੰਸ ਹੇਤ, ਹੰਸ ਦਾ ਅਰਥ ਹੈ ਜੀਵਾਤਮਾ ਕਰਨੀ, ਨਿਰਦਈ ਪੁਣਾਓ ਕੇ ਕਰਨੀ। ਇਹ ਹੈ ਰੱਬ ਨਾਲੋਂ ਟੁੱਟੀਆਂ ਹੋਈਆਂ ਬੰਦਿਆਂ ਦੀਆਂ ਗੱਲਾਂ। ਹੰਸ ਹੇਤ, ਹੇ ਦਾ ਅਰਥ ਹੈ ਮੋਹ, ਹਿੱਤ। ਮੋਹ ਇੱਕ ਐਸੀ ਚੀਜ਼ ਹੈ ਜਿਹੜੀ ਮਨੁੱਖ ਨੂੰ ਜਨਮਾਂ ਜਮਾਤਰਾਂ ਵਿੱਚ ਭੇਜਦੀ ਹੈ। ਦੂਜੇ ਜਨਮ ਚ ਮੋਹ ਨਾਲ ਜਾਂਦਾ ਬੰਦਾ, ਮੋਹ ਤੋਂ ਬਿਨਾਂ ਨਹੀਂ ਜਾਂਦਾ। ਹੰਸ ਹੇਤ ਆਸਾ ਅਸਮਾਨ, ਗੁਰੂ ਮਹਾਰਾਜ ਫਰਮਾਉਂਦੇ ਨੇ ਰੱਬ ਨਾਲੋਂ ਟੁੱਟੀਆਂ ਹੋਈਆਂ ਬੰਦਿਆਂ ਦੇ ਵਿੱਚ ਆਸਾ ਦਾ ਅਰਥ ਹੈ ਤ੍ਰਿਸ਼ਨਾ। ਉਹ ਕਿੰਨੀ ਕੁ ਤ੍ਰਿਸ਼ਨਾ ਹੈ? ਕੋਈ ਮਿਣਤੀ ਹੈ? ਮਹਾਰਾਜ ਕਹਿੰਦੇ ਕੋਈ ਮਿਣਤੀ ਨਹੀਂ। ਰੱਬ ਨਾਲੋਂ ਟੁੱਟੇ ਹੋਏ ਬੰਦੇ ਵਿੱਚ ਕਿੰਨੀ ਕੁ ਤ੍ਰਿਸ਼ਨਾ, ਇੰਨਾ ਕੁ ਕਹਿ ਦਈਏ ਵੀ ਜਿਸ ਨਾਲ ਆਸਮਾਨ ਆ ਨਾ ਪੁਲਾੜ ਭਰਿਆ ਭਰਦਾ ਨਹੀਂ, ਤੇ ਤ੍ਰਿਸ਼ਨਾਲੂ ਬੰਦੇ ਚ ਇੰਨੀ ਤ੍ਰਿਸ਼ਨਾ ਹੈ ਉਹਦਾ ਵੀ ਹਿਰਦਾ ਭਰਦਾ ਨਹੀਂ। ਸਹਿਜ ਖੱਟੇ ਲੱਖ ਕੋਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਤ੍ਰਿਸ਼ਨਾਲੂ ਬੰਦਾ ਰੱਜਦਾ ਨਹੀਂ ਕਦੇ ਵੀ, ਤ੍ਰਿਸ਼ਨਾ ਇੰਨੀ ਹੈ। ਭਰਥਰੀ ਨੇ ਇਸੇ ਕਰਕੇ ਦੁਖੀ ਹੋ ਕੇ ਕਹਿ ਦਿੱਤਾ ਸੀ ਤ੍ਰਿਸ਼ਨਾ ਨਾ ਜ਼ੀਰਨਾ ਵੇ ਮੇਵ ਜ਼ੀਰਨਾ, ਹੇ ਤ੍ਰਿਸ਼ਨਾ ਤੂੰ ਮੇਰਾ ਪਾਸ ਮੇਰਾ ਖੈੜਾ ਨਾ ਛੱਡਿਆ, ਤੂੰ ਮਰਨ ਤੱਕ ਮੇਰੇ ਨਾਲ ਰਹੀ ਹੈ, ਮੇਰਾ ਤੇ ਸਰੀਰ ਵੀ ਹੁਣ ਕਬਰ ਵੱਲ ਤੁਰ ਪਿਆ, ਅੱਖਾਂ ਤੋਂ ਦਿਸਣੋ ਰਹਿ ਗਿਆ, ਕੰਨਾਂ ਤੋਂ ਸੁਣ ਤੋਂ ਸੁਣਨਾ ਰਹਿ ਗਿਆ, ਪਰ ਤ੍ਰਿਸ਼ਨਾ ਨਿਵਿਰਤ ਨਹੀਂ ਹੋਈ। ਤ੍ਰਿਸ਼ਨਾ ਹੀ ਨਿਵਿਰਤ ਹੈ। ਹੰਸ ਹੇਤ ਆਸਾ ਅਸਮਾਨ, ਜਿਸ ਤਰ੍ਹਾਂ ਅਸਮਾਨ ਭਰਿਆ ਨਹੀਂ ਜਾਂਦਾ, ਮਨੁੱਖ ਦੀ ਆਸਾ ਵੀ ਨਿਵਿਰਤ ਨਹੀਂ ਕੀਤੀ ਜਾ ਸਕਦੀ। ਆਸਾ ਤ੍ਰਿਸ਼ਨਾ ਵੀ ਉਹਦੀ ਇੰਨੀ ਹੀ ਹੈ।
ਇਸ ਵਿੱਚ ਭੁੱਖ ਬਹੁਤ ਨਿਸ਼ਾਨ,
ਇਸ ਤ੍ਰਿਸ਼ਨਾ ਵਿੱਚ, ਹੇਤ ਮੋਹ ਵਿੱਚ, ਤੇ ਹੰਸ ਜੋ ਨਿਰਦਈ ਪੁਣੇ ਵਿੱਚ, ਇਸ ਵਿੱਚ ਭੁੱਖ, ਉਹਦੇ ਵਿੱਚ ਭੁੱਖ ਕਿੰਨੀ ਕੁ ਹੈ? ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਪਾਰ। ਤੇ ਇੰਨਾ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਵੀ ਇੰਨੀ ਗੱਲ ਹੀ ਸੁਤੰਤਰਤਾ ਨਾਲ ਕਹਿ ਦਈਏ, ਭੁੱਖ ਬਹੁਤ ਨਿਸ਼ਾਨ, ਜਿਸ ਤਰ੍ਹਾਂ ਨਦੀ ਦਾ ਪਾਣੀ ਭਰਿਆ ਹੋਵੇ ਤੇ ਉਹ ਨਦੀ ਪਾਣੀ ਨਾਲ ਤ੍ਰਿਪਤ ਨਹੀਂ ਹੁੰਦੀ, ਕਾਂਗਾ ਮਾਰਦਾ ਪਾਣੀ ਤੁਰਿਆ ਜਾਏ, ਇਸੇ ਤਰ੍ਹਾਂ ਤ੍ਰਿਸ਼ਨਾਲੂ ਦੀ, ਮੋਹ ਵਾਲੇ ਬੰਦੇ ਦੀ, ਤ੍ਰਿਸ਼ਨਾ ਵਾਲੇ ਬੰਦੇ ਦੀ, ਜੋ ਹੰਸ ਆਤਮਘਾਤੀ ਬੰਦੇ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਕਦੇ ਨਿਵਿਰਤ ਨਹੀਂ ਹੁੰਦੀ। ਉਹ ਨਦੀ ਵਾਂਗ ਉਹਦਾ ਆਤਮਾ ਭੁੱਖ ਹੀ ਭੁੱਖ ਹੈ, ਮਨ ਭੁੱਖਾ ਰੱਜਦਾ ਨਹੀਂ ਹੈ।
ਭਉ ਖਾਣਾ ਪੀਣਾ ਆਧਾਰ,
ਪਰ ਜਿਹੜੇ ਗੁਰਮੁਖ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਡਰ ਆ, ਜਿਸ ਤਰ੍ਹਾਂ ਡਰ ਦੇ ਪਿੱਛੇ ਗੱਲ ਕਰੀ ਹੈ, ਭਉ ਖਾਣਾ ਜਿਨ੍ਹਾਂ ਦੇ ਹਿਰਦੇ ਵਿੱਚ ਡਰ ਹੈ ਉਹਨਾਂ ਦਾ ਖਾਣਾ ਪੀਣਾ ਉਸ ਵਾਹਿਗੁਰੂ ਪਰਮੇਸ਼ਰ ਦਾ ਆਧਾਰ ਆਸਰਾ ਹੀ ਹੈ। ਆਖਾ ਜੀਵਾ ਵਿਸਰੇ ਮਰ ਜਾਓ, ਉਹਨਾਂ ਦੀ ਆਤਮਾ ਇਸ ਢੰਗ ਨਾਲ ਰੱਜੀ ਹੈ।
ਰਿਣ ਖਾਦੇ ਮਾਰੋ ਹੋਏ ਗੁਆਰ,
ਪਰ ਰਿਣ ਖਾਦੇ ਜਿਹੜੇ ਤ੍ਰਿਸ਼ਨਾਲੂ ਨੇ, ਮਰ ਹੋਏ ਗੁਆਰ, ਬੇਸਮਝ ਬਿਨਾਂ ਖਾਦੇ ਤੋਂ, ਪਰਮੇਸ਼ਰ ਦੇ ਨਾਮ ਤੋਂ ਭਾਵ ਭਗਤੀ ਦੇ ਰਸ ਚਖੇ ਤੋਂ ਬਿਨਾਂ ਖਾਦੇ ਹੋਏ ਇੱਥੋਂ ਤੁਰ ਰਹੇ ਨੇ ਸੰਸਾਰ ਤੋਂ, ਸੰਸਾਰ ਤੋਂ ਜੀਵ ਜਾ ਰਹੇ ਨੇ, परमेश्वर दे नाम तो खाली
जिसका कोए कोई कोए कोए
जिसका कोई कोए 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 कोई है किसे दा जिसका है कोई ते ओ कोई दस दवे जदों है ही इस संसार विच कोई नहीं है
सब को तेरा तू सबना का सोए
पर हे परिपूर्ण परमेश्वर किसे दा कोई भी नहीं ना किसे दा माता है ना पिता है ना भैन है ना भरा है वारी आपो अपनी कोई ना बंदे ती किथे तेरे मापिया जिन्नी तू जने होए तय पासों ए लद गए तू अजे ना पतीणी होए केत्यों के बाप केत्यों के बेटे केते गुर चेले फन हुए आगे पासे गणत नावे क्या जाति क्या हुन हुए महाराज फरमाउंदे किसे दा कोई नहीं संसार विच सबको तेरा हे वाहेगुरु परमेश्वर सबको तेरा तू सबना का सोए ए तेरा संसार बनाया होया है जिन्ना ने ए निश्चा कर लिया के वाहेगुरु परमेश्वर है तू सारियां दा है ते तेरा सारा ए संसार बनाया होया ए निश्चा किसे कर्मा वाले नू है
जाके जी जंत धन माल
जाके जी जिस परमेश्वर दे जीव धन माल ए जितना भी पदार्थ है
नानक आखण बिखम विचार
उस परमेश्वर दा आखना बहुत कठिन है परमेश्वर दा विचार कथन करना बहुत औखा है ਉਹ ਤੇ ਵਾਹਿਗੁਰੂ ਪਰਮੇਸ਼ਰ ਨੇ ਕਿੰਨਾ ਕੁਝ ਦਿੱਤਾ ਹੈ
ਕੌੜੀ ਮੁਹੱਲਾ ਪਹਿਲਾ
ਅੱਗੇ ਫਿਰ ਗੌੜੀ ਰਾਗ ਦੇ ਵਿੱਚ ਅਗਲਾ ਸ਼ਬਦ ਉਚਾਰਦੇ ਨੇ
ਮਾਤਾ ਮਤ ਪਿਤਾ ਸੰਤੋਖ
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਇਸ ਸ਼ਬਦ ਦੇ ਸੰਬੰਧ ਵਿੱਚ ਬਾਰਾਂ ਸਾਲਾਂ ਬਾਅਦ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਨਨਕਾਣਾ ਸਾਹਿਬ ਆਏ ਤੇ ਭਾਈ ਬਾਲੇ ਸੰਧੂ ਦੇ ਜਿਹੜਾ ਪਿਤਾ ਨੇ ਉਹਦੇ ਨੇ ਖੂਹ ਸੀ ਇਹਨਾਂ ਦਾ ਹੱਕ ਸੀ ਬਾਹਰ ਉੱਥੇ ਆ ਕੇ ਬਹਿ ਗਏ ਮਰਦਾਨਾ ਜਿਸ ਵਕਤ ਘਰ ਗਏ ਹੈ ਤੇ ਗੁਰੂ ਨਾਨਕ ਮਹਾਰਾਜ ਨੇ ਸਮਝਾ ਦਿੱਤਾ ਸੀ ਭਾਈ ਮਰਦਾਨੇ ਘਰ ਜਾ ਕੇ ਖਬਰ ਨਾ ਦੇਈ ਚੁੱਪ ਕਰਕੇ ਰਹੀ ਥੋੜੇ ਚਿਰ ਬਾਅਦ ਪਤਾ ਚੱਲ ਗਿਆ ਮਰਦਾਨਾ ਤੁਰਿਆ ਜਾਂਦਾ ਵੇਖਿਆ ਸੀ ਗੱਲ ਪਲੋ ਪਲੀ ਮਾਤਾ ਤ੍ਰਿਪਤਾਂ ਤੱਕ ਪਹੁੰਚ ਗਈ ਮਾਤਾ ਤ੍ਰਿਪਤਾਂ ਨੇ ਆਪਣੀ ਬੱਚੀ ਸਕਾਰਯੋਗ ਭੈਣ ਨਾਨਕੀ ਭੇਜੀ ਪਰ ਹੁਣ ਮਰਦਾਨਾ ਚੁੱਪ ਹੈ ਬੋਲਦਾ ਨਹੀਂ ਘਰ ਕਿਉਂ ਆਇਆ ਸੀ ਮਰਦਾਨਾ ਸਿਰਫ ਸੁੱਖ ਸੁਨੇਹਾ ਦੇਣਾ ਸੀ ਫਿਰ ਵਾਪਸ ਚਲੇ ਜਾਣਾ ਸੀ ਬਹੁਤੀ ਤਾਂਘ ਸੀ ਇਹਨੂੰ ਆਪਣੇ ਪਰਿਵਾਰ ਦੇ ਮੋਹ ਨਾਲ ਜਿਸ ਵਕਤ ਮਾਤਾ ਤ੍ਰਿਪਤਾਂ ਗਈ ਮਰਦਾਨੇ ਨੇ ਸਤਿਕਾਰ ਤੇ ਰੱਜ ਕੇ ਕੀਤਾ ਮਾਤਾ ਦੇ ਚਰਨਾਂ ਤੇ ਸੀਸ ਨਵਾਇਆ ਚਾਚਾ ਲਾਲੂ ਪਿਤਾ ਕਲਿਆਣ ਚੰਦ ਦਾ ਛੋਟਾ ਭਰਾਤਾ ਉਹ ਵੀ ਕਾਹਲੀ ਨਾਲ ਗਿਆ ਚਰਨਾਂ ਤੇ ਨਮਸਕਾਰਾਂ ਤੇ ਕੀਤੀਆਂ ਪਰ ਬੋਲਦਾ ਨਹੀਂ ਬੜੇ ਚਰਜ ਨੇ ਗੱਲਾਂ ਬਾਤਾਂ ਕਰਦਿਆਂ ਚੁੱਪ ਕਰਕੇ ਉੱਠ ਕੇ ਤੁਰਨ ਲੱਗਾ ਤੇ ਤੁਰਿਆ ਗਿਆ ਚਾਚੇ ਲਾਲੂ ਨੇ ਅਨੁਭਵ ਕਰ ਲਿਆ ਵੀ ਜਿਹੜਾ ਬੋਲਦਾ ਨਹੀਂ ਨਾਨਕ ਕਿਤੇ ਬਾਹਰ ਹੋਵੇਗਾ ਤੇ ਇਸ ਕਰਕੇ ਇਹਨੂੰ ਵਰਜਿਆ ਹੋਇਆ ਮਗਰ ਹੌਲੀ ਹੌਲੀ ਇਹ ਵੀ ਤੁਰੇ ਗਏ ਤੇ ਜਿਸ ਥਾਂ ਤੇ ਭਾਈ ਬਾਲੇ ਦਾ ਖੂਹ ਸੀ ਉਸ ਥਾਂ ਤੇ ਚਲੇ ਗਏ ਤੇ ਜਿਸ ਵਕਤ ਵੇਖੀ ਹੈ ਮਾਂ ਤ੍ਰਿਪਤਾ ਚਾਚਾ ਲਾਲੂ ਤੇ ਹੋਰ ਦੋ ਚਾਰ ਘਰ ਦੇ ਪਰਿਵਾਰ ਦੇ ਜੀਵ ਆਏ ਨੇ ਸ਼ਰਧਾਲੂ ਵੀ ਆ ਗਏ ਉਸ ਵਕਤ ਗੁਰੂ ਨਾਨਕ ਮਹਾਰਾਜ ਨੇ ਪਿਆਰ ਨਾਲ ਮਾਤਾ ਦੇ ਚਾਚਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ ਕੋਲ ਬੈਠ ਕੇ ਤੇ ਮਾਤਾ ਮੋਹ ਮਮਤਾ ਵਿੱਚ ਚਾਚੇ ਲਾਲੂ ਨਾਲ ਹੱਦ ਤੋਂ ਵੱਧ ਪਿਆਰ ਸੀ ਗੁਰੂ ਨਾਨਕ ਮਹਾਰਾਜ ਦਾ ਪਿਆਰ ਤੇ ਸਾਰਿਆਂ ਨਾਲ ਸੀ ਪਰ ਚਾਚੇ ਲਾਲੂ ਦੀ ਜਿਹੜੀ ਅਵਸਥਾ ਸੀ ਉਹ ਇੱਕ ਬਹੁਤੀ ਮੋਹ ਵਿੱਚ ਸੀ ਪਿਆਰ ਵਿੱਚ ਚਾਚੇ ਲਾਲੂ ਦੇ ਨੇਤਰਾਂ ਤੋਂ ਜਲ ਜਾ ਰਿਹਾ ਜਲ ਤੇ ਭਾਵੇਂ ਬਾਰਾਂ ਸਾਲਾਂ ਦਾ ਇਕਲੌਤੇ ਪੁੱਤਰ ਦਾ ਵਿਛੋੜਾ ਵੀ ਇੱਕ ਅਜੀਬ ਵਿਛੋੜਾ ਤੇ ਕੁਝ ਜਲ ਨੇਤਰਾਂ ਤੋਂ ਥੰਮ ਕੇ ਜੋ ਮਾਤਾ ਨੇ ਗੱਲ ਕਹੀ ਜੋ ਚਾਚੇ ਲਾਲੂ ਨੇ ਗੱਲ ਕਹੀ ਗੱਲ ਸਿਧਾਂਤ ਇੱਕੋ ਹੀ ਸੀ ਪੁੱਤਰ ਬਾਰਾਂ ਸਾਲਾਂ ਬਾਅਦ ਤੋਂ ਆਇਆ ਕਿ ਤੈਨੂੰ ਮਾਂ ਯਾਦ ਨਾ ਆਈ ਐਸਾ ਹੀ ਲਫ਼ਜ਼ ਚਾਚਾ ਜੀ ਨੇ ਕਿਹਾ ਪੁੱਤਰ ਕਿਸ ਗੱਲ ਦਾ ਤੈਨੂੰ ਦੁੱਖ ਹੈ ਤੂੰ ਘਰ ਤੋਂ ਚੱਲਿਆ ਗਿਆ ਬੰਦਗੀ ਸਾਰਾ ਸੰਸਾਰ ਕਰਦਾ ਹੈ ਪਰ ਇਸ ਤਰ੍ਹਾਂ ਨਹੀਂ ਕਰਦਾ ਜਿਸ ਤਰ੍ਹਾਂ ਤੂੰ ਕਰਦਾ ਹੈ ਪਰਿਵਾਰ ਹੈ ਬੱਚੇ ਨੇ ਬੰਦਗੀ ਘਰ ਬੈਠ ਕੇ ਵੀ ਕਰ ਸਕਦਾ ਅੱਠੋ ਪੈਰ ਕਰੀ ਜਾ ਪਰ ਤੈਨੂੰ ਮਾਂ ਨਾ ਯਾਦ ਆਈ ਤੈਨੂੰ ਪਿਤਾ ਨਾ ਯਾਦ ਆਇਆ ਚਾਚਾ ਲਾਲੂ ਕਹਿਣ ਲੱਗਾ ਵੀ ਮੈਂ ਇੱਕੋ ਹੀ ਤੇਰਾ ਚਾਚਾ ਦੋ ਤੇ ਹੈ ਹੀ ਨਹੀਂ ਜਿਸ ਵਕਤ ਮੋਹ ਮਮਤਾ ਦੀਆਂ ਗੱਲਾਂ ਸਨ ਪਰ ਸੰਸਾਰ ਵਿੱਚ ਪੀਰ ਆਏ ਪੈਗੰਬਰ ਆਏ ਔਲੀਏ ਆਏ ਪਰ ਉਹਨਾਂ ਨੇ ਉਹ ਗੱਲ ਨਹੀਂ ਕਹੀ ਜਿਹੜੀ ਇਸ ਸ਼ਬਦ ਵਿੱਚ ਗੁਰੂ ਨਾਨਕ ਮਹਾਰਾਜ ਨੇ ਗੱਲ ਕਹਿ ਦਿੱਤੀ ਹੈ ਪਰਿਵਾਰ ਤੋਂ ਦੁਨੀਆਂ ਤੇ ਪੀਰਾਂ ਪੈਗੰਬਰਾਂ ਔਲੀਆਂ ਅਵਤਾਰਾਂ ਦੇ ਸਾਰਿਆਂ ਦੇ ਹੈ ਨੇ ਬੱਚੇ ਹੈ ਨੇ ਗੱਲਾਂ ਇੱਥੋਂ ਤੱਕ ਕੀਤੀਆਂ ਨੇ ਪਰ ਜੋ ਧਾਰਮਿਕ ਪਰਿਵਾਰ ਸੀ ਇਹ ਇੱਕ ਅਨੋਖੀ ਗੱਲ ਇਸ ਸ਼ਬਦ ਵਿੱਚ ਗੁਰੂ ਨਾਨਕ ਮਹਾਰਾਜ ਨੇ ਆਖੀ ਹੈ ਆਈਏ ਸੁਣੀਏ ਰਹਾਓ ਦੀ ਪੰਕਤੀ ਤੋਂ ਸਟਾਰਟ ਹੈ ਆਰੰਭ ਹੈ ਕਹਿਣਾ ਹੈ ਕਿਸ ਕਹਿਣ ਨਾ ਜਾਏ ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਐ ਚਾਚਾ ਲਾਲੋ ਜੀ ਸਕਾਰਜੋ ਮਾਤਾ ਤ੍ਰਿਪਤਾ ਜੀ ਕਹਿਣਾ ਹੈ ਚਿੱਤ ਕਰਦਾ ਹੈ ਚਿੱਤ ਕਰਦਾ ਹੈ ਮੈਂ ਕੁਝ ਕਹਾਂ ਪਰ ਮਨ ਰੁਕ ਜਾਂਦਾ ਹੈ ਮੇਰੇ ਕੋਲ ਕਿਹਾ ਨਹੀਂ ਜਾਂਦਾ ਤੋ ਕੁਦਰਤ ਕੀਮਤ ਨਹਿ ਪਾਏ ਐ ਚਾਚਾ ਲਾਲੋ ਜੀ ਜਿਹੜੀ ਉਸ ਪਰਿਪੂਰਨ ਪਰਮੇਸ਼ਰ ਦੀ ਜਿਹੜੀ ਕੁਦਰਤ ਦਾ ਅਰਥ ਹੈ ਸ਼ਕਤੀ ਕਲਾ ਉਸ ਪਰਮੇਸ਼ਰ ਦੀ ਜਿਹੜੀ ਕੁਦਰਤ ਹੈ ਨਾ ਸ਼ਕਤੀ ਤੋ ਕੁਦਰਤ ਕੀਮਤ ਨਹੀਂ ਪਾਏ ਦੁਨੀਆਂ ਤੇ ਕਿਸੇ ਪੀਰ ਪੈਗੰਬਰ ਔਲੀਏ ਨੇ ਉਸ ਪਰੀ ਪਰਮੇਸ਼ਰ ਦੀ ਸ਼ਕਤੀ ਦੀ ਕੀਮਤ ਕਿਸੇ ਨੇ ਨਹੀਂ ਪਾਈ ਉਹਦੀ ਸ਼ਕਤੀ ਉਹਦੀ ਕੁਦਰਤ ਬੜੀ ਅਸਰਜ ਹੈ ਮੈਂ ਵੀ ਯਤਨ ਤੇ ਕਰਦਾ ਹਾਂ ਕੁਝ ਮੈਂ ਕਹਾਂ ਪਰ ਮੇਰੇ ਕੋਲੋਂ ਵੀ ਉਸ ਕੁਦਰਤ ਦੇ ਸੰਬੰਧ ਵਿੱਚ ਕਿਹਾ ਨਹੀਂ ਜਾਂਦਾ ਬੜੀ ਅਜੀਬ ਕੁਦਰਤ ਹੈ ਉਸ ਪਰਮੇਸ਼ਰ ਦੀ ਆਈਏ ਮੁੜ ਤੋਂ ਜੋ ਧਾਰਮਿਕ ਪ੍ਰਭਾਵ ਪਰਮੇਸ਼ਰ ਦੀ ਕੁਦਰਤ ਵੱਲੋਂ ਜੋ ਬਣਾਇਆ ਉਹ ਗੁਰੂ ਨਾਨਕ ਮਹਾਰਾਜ ਕਥਨ ਕਰਦੇ ਨੇ ਮੁੜ ਤੋਂ ਸ਼ੁਰੂ
ਮਾਤਾ ਮਤ ਪਿਤਾ ਸੰਤੋਖ
ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਚਾਚਾ ਜੀ ਮੇਰੇ ਕੋਲ ਮਾਤਾ ਵੀ ਹੈ ਮੈਂ ਹਮੇਸ਼ਾ ਆਪਣੀ ਮਾਤਾ ਨਾਲ ਰਹਿੰਦਾ ਹਮੇਸ਼ਾ ਮੈਂ ਆਪਣੇ ਪਿਤਾ ਨਾਲ ਰਹਿੰਦਾ ਮੇਰੇ ਕੋਲ ਭਰਾ ਵੀ ਨੇ ਮੇਰੇ ਕੋਲ ਭੈਣਾਂ ਵੀ ਨੇ ਮੇਰਾ ਵਿਆਹ ਵੀ ਮੇਰੀ ਸੁਪਤਨੀ ਵੀ ਮੇਰੇ ਕੋਲ ਰਹਿੰਦੀ ਹੈ मेरे बच्चे भी मेरे कोल रहिंदे ने। जदों गल ऐसी समुचे जे कर दित्ती, मां ममता विच आ के कहण लगे, पुत्तर जन्म दी मां मैं हां तेरी, होर केड़ी मां तू बना रही बाहर जाके, केड़ा पिता तू बना ले है। ते दूजी गल, सपुत्र तेरा भरा ते तू ही इकलौता पुत्र है ना, सिर्फ मेरी मासो मास जिहड़ी भैण लखो है ओदा पुत्र, तेरा मासी दा पुत भरा थमन शाह है, मां जाया पुत्र ते तू इकलौता ही है, मां जाई भैण तेरी एको ही है, ते फिर सुपत्नी तेरे भैण नानकी दे कोल है, बच्चे उथे ने, केड़ी सुपत्नी और बार बना ले, केड़े पुत्र बना ले। अजीब गल ऐसी सुन के ते गुरु नानक महाराज धार्मिक दुनिया दा परिवार दसदे ने, मत माता माता मत, हे चाचा लालू जी, जिहड़ी श्रेष्ठ मत है ना, एहो ही माता है। हिरदे विच ओ मत, जिस मत दे नाल उस वाहिगुरु परमेश्वर नूं जानना है, माता मत, पिता संतोख, ते उस श्रेष्ठ मत नूं धारण विच रखना है, संतोख विच रखना है, ते संतोख ही पिता है। मेरे च कुदरत परमेश्वर ने जो उत्तम मत दित्ती है ना, मैं उस नूं असली धार्मिक दुनिया विच माता समझदा। जो मनुख दे कोल संतोख है असली, ओह ही पिता है। दुनिया दा दूजा पिता ते जींदे जी तुर जांदा है, पर संतोख पिता हमेशा नाल रहिंदा है। श्रेष्ठ मत उस वाहिगुरु दी आत्म विशैणी मत, भाव आत्मा नूं परमेश्वर नूं जानण वाली मत, ओह हमेशा नाल रहिंदी है। ए मेरे दो माता ते पिता हमेशा ना रहिंदे है।
सत भाई कर इहो सेख,
सत भाई कर
इहो सेख,
सत भाई जेड़ा सच बोलना है, सत प्रतगी होना है, एहो ही मेरा भरा है मेरे नाल। सत भाई कर इहो वसेख, विशेष करके एहो ही भरा ने, सत संतोख दया धर्म, ये मेरा परिवार है।
रहाओ शर्म सुरत दोए ससुर पै,
धार्मिक दुनिया में चाचा लालो जे शर्म जेड़ा विषयां तो वैराग रखना है, शर्म रखनी है, लज्जा रखनी है, ये मेरी सास है। शर्म सुरत जेड़ी सुरत जोड़ी रखनी है परिपूर्ण परमेश्वर विच, एहो मेरा सौरा है, ये मेरे सास ते सौरा ने दोनों ही।
करनी कामन कर मन ले,
ते मेरी सुपत्नी है, करनी दा अर्थ है भगती, करनी जिहड़ी भगती है ये कामन स्त्री है, इस स्त्री नाल मेरा विआह होया है। भगती करनी, करनी कामन कर मन ले, मैं इसे नूं अपना परिवार बनाया, ये मेरी श्रेष्ठ सुपत्नी है।
साहा संजोग आहो जोग,
इस करनी भगती नाल उन्होंने महाराज ने सारा ही, क्योंकि जे विआह ना होवे तो ससौरा किस तरह बन गए, सुपत्नी किस तरह बन गई। तो गरीबन वाज सतगुरु फरमाउंदे ने, साहा संजोग विआह वियोग, जेड़ा वियोग है विछोड़ा, वियोग दा अर्थ विछोड़ा, जेड़ा जो संसार दे मोह नालों विछोड़ा पाउणा है, संसार दी ममता नालों विछोड़ा पाउणा है, संसार दे पदार्थां तो निर्लेप रहना, यह साह सोध है। तो साह जब सोधिया जाए तो फिर निश्चा हो जाता है ब्याह जड़ा वो जरूर होगा। तो संजोग विजाह जिहड़ा पदार्थां वलों विजोग है यह तो साह सोधिया गया, तो जिहड़ा अठो पैर संगत करनी है, संगत का संजोग ही एक विआह है। गुरु नानक महाराज ने इस पंक्ति विच ये दसिया कि सिख तो संसारक दृष्टि तो मोह निर्लेप रहो, ये साह सोधिया गया। तो जदों साह सोधिया जाए तो तुम सियाने हो, अवश्य विआह होगा। ये कदे नहीं हो सकता भी विआह नहीं होगा। सिखा तू जदों संसार दे मोह माया तो उत्ते हो जाए तो तू संजोग मना संगत दा। जिस दिन तू ना संगत विच आया तो समझो कि उस दिन विआह दा साहे दा जिहड़ा विचार है वह टुट गया, विआह टुट गया। जिस तरह विआह अवश्य होगा, संगत दा संजोग है। श्रद्धालु आदमी ने गुरु क्या उचारी है, यह गुणा की बरात, गुणा का विआह, गुणा का ही धार्मिक गुणा का परिवार है। संजोग विआह हो, विआह ही एक संजोग है।
सच संतत कहो नानक जोग।
गुरु नानक महाराज समाप्ति करते हुए फरमाते ने सच संतत जिहड़ा सच बोलना है संगत कर दिया हुआ, यह मेरी औलाद है, यह मेरे बच्चे ने जिन्हों सच बोलना आ जाए। सच बोलद्या बोलद्या जिस दिन झूठ बोलिया गया समझो कि बच्चों चो कोई ना कोई बच्चा चढ़ाई कर गया। सुख गुणा के प्रभाव इस करके गुरु नानक महाराज फरमाते सचो ओर है सब को उपर सच आचार है। श्रेष्ठ चार सच संतत यह मेरी उड़ाद है। कहो नानक जोग यह है संजोग जुड़न का, यह ऐसा एक योग परिवार है। जिस तरह कहीं भी आप परिवार बड़ा योग लायक है। महाराज कहने लगे कि हे चाचा लालू जी, यह जिहड़ा परिवार है ना, इस परिवार नाल मैं रब नाल जुड़िया हुआ। यह परिवार है जिहड़ा मेरे नाल मेरे सहायक है, तो मैं जुड़िया हुआ हाँ परिवार रब नाल। एक योग है जुड़न का साधन जिदे ते बख्शिश हो जाए। जिन्हों ये परिवार की दात मिल जाए वह गुरु के चरणों नाल जुड़ जाता है, गुरु की महान बख्शिश हो जाती है। तो गरीब नवाज दतार सतगुर ने इस शब्द विच जो सानू पावन पवित्र उपदेश दिता है, सिख तू यतन करिया कर गुरु के चरणों नाल जुड़न दा। इस परिवार को श्रेष्ठ मत तेरे हिरदे विच माता का रूप धारण करे। संतोख जिहड़ा है वह पिता का रूप है, संतोख का पला ना छड। जिस तरह माता बच्चे की पालना करती है ते पिता जिहड़ा है वह बच्चे उहदी देख रेख हेठ बच्चा पलदा है। श्रेष्ठ मत जिहड़ी है माता का रूप इस शरीर की पालना करती है, ते फिर धार्मिक दुनिया विच परिवार बच्चे की देख रेख संतोख दे विच ही जीवन पलदा। जथा लाभ तथा संतुष्ट है। बड़िया बड़िया विचार आउंदियां ने पर समा आग्या नहीं देंदा। यह है धार्मिक दुनिया विच जो गुरु नानक महाराज ने जो सानू सिख्या दिती है। अरदास करिए पातशाह इस सिख्या साडे हिरदे विच वसे, जिस करके लोग सुखी परलोक सुहेले, नानक हर प्रभ आपे मेले। तुसी सत्कार कीता है कथा दा, सतगुरु महाराज तुहाडी कमाई सफर करे। पुल जुग दी हिमा फतेह बुलाओ। वाहिगुरु जी का खालसा। ਵਾਹਿਗੁਰੂ।